ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਨਾਮ ਉਪਾਸਨਾ, ਸਾਧਨਾ, ਮਾਰਗ ਤੇ ਸਿਮਰਨ। ਹੋ ਪੂੰਜੀ ਨਾਮ ਦਸਾਈਂਦਾ ਕੋ ਦੱਸੇ ਅਰਤਨ ਰਾਸ, ਹੋ ਤਿਸ ਮਿੱਟੋ ਖਨ ਖਨੀਐ ਮੈਂ ਮੇਲੇ ਹਰ ਪ੍ਰਭ ਪਾਸ। ਇਸ ਵਿਚ ਕੋਈ ਸੰਦੇਹ ਨਹੀਂ ਜੋ ਧਰਮ ਦੀ ਪਹਿਲੀ ਪੌੜੀ ਪਵਿੱਤਰਤਾ ਹੈ, ਜਿਸ ਨੂੰ ਭਿੰਨ ਭਿੰਨ ਲੇਖਕਾਂ ਨੇ ਧਰਮ, ਸਚਾਈ, ਨੇਕੀ, ਪਵਿੱਤਰਤਾ ਆਦਿ, ਪਿਉਰਿਟੀ ਆਫ ਹਾਰਟ ਅੱਖਰਾਂ ਨਾਲ ਪ੍ਰਗਟ ਕੀਤਾ ਹੈ। ਜੋ ਪ੍ਰਾਣੀ ਧਰਮ ਦਾ ਰਾਹ ਫੜਦਾ ਹੈ ਉਸ ਨੂੰ ਵਸ਼ ਅਸਤ ਨੂੰ ਛੱਡ ਸਤ ਨੂੰ ਪਕੜਨਾ ਪਵੇਗਾ, ਕਿਉਂਕਿ ਅਸਤ ਉਹ ਕੋੜ ਹੈ ਜੋ ਸਾਨੂੰ ਇਸ ਰਾਹ ਪੈਣ ਦੇ ਅਸਮਰੱਥ ਕਰ ਦਿੰਦਾ ਹੈ। ਜਿਹਾ ਕਿ ਇੱਕ ਲੂਲੇ ਵਾਸਤੇ ਪਹਾੜ ਚੜ੍ਹਨਾ ਸੰਭਵ ਹੈ, ਪਰ ਅਸਤ ਨੂੰ ਛੱਡਣ ਲਈ ਸਾਡੇ ਮਨ ਅੱਗੇ ਦੋ ਪ੍ਰਸ਼ਨ ਆਉਂਦੇ ਹਨ। ਇੱਕ ਤਾਂ ਇਹ, ਜੋ ਅਸਤ ਛੱਡੀਏ ਤਾਂ ਕਿਉਂ ਛੱਡੀਏ, ਜੇ ਸਤ ਪਕੜੀਏ ਤਾਂ ਕਿਉਂ ਪਕੜੀਏ, ਕਿਉਂਕਿ ਪਹਿਲੋਂ ਪਹਿਲ ਕੂੜ ਮਾਖਿਓ ਤੇ ਸੱਚ ਖਪਰਾ ਭਾਸਦਾ ਹੈ। ਦੂਸਰਾ ਪ੍ਰਸ਼ਨ ਇਹ ਉੱਠਦਾ ਹੈ, ਜੋ ਅਸਤ ਦੀ ਲੋੜ ਨਾ ਹੁੰਦੀ ਤਾਂ ਸੰਸਾਰ ਵਿਚ ਅਸਤ ਹੁੰਦਾ ਹੀ ਕਿਉਂ। ਅਸੀਂ ਇਨ੍ਹਾਂ ਪ੍ਰਸ਼ਨਾਂ ਨੂੰ ਵੱਖ ਵੱਖ ਕਰਕੇ ਲਵਾਂਗੇ। ਪਹਿਲਾ ਪ੍ਰਸ਼ਨ ਤਾਂ ਇਹ ਹੈ, ਜੋ ਅਸਤ ਮਿੱਠਾ ਕਿਉਂ ਹੈ ਤੇ ਇਸ ਦੇ ਮੁਕਾਬਲੇ ਵਿਚ ਸਤ ਕੌੜਾ ਕਿਉਂ ਜਾਪਦਾ ਹੈ। ਉੱਤਰ ਹੈ, ਜੋ ਨਾ ਸਤ ਕੌੜਾ ਹੈ ਤੇ ਨਾ ਖਪਰਾ, ਨਾ ਕੂੜ ਮਿੱਠਾ ਹੈ, ਨਾ ਸੌਖਾ, ਇਹ ਤਾਂ ਸਾਡੀ ਪ੍ਰਕਿਰਤੀ ਜਾਂ ਨੌਕਤਨਗਾਹ ਉਪਰ ਨਿਰਭਰ ਹੈ। ਵੇਖੋ, ਪਹਾੜ ਤੋਂ ਹੇਠਾਂ ਰਹਿਣਾ ਕਿਹਾ ਸੌਖਾ ਜਾਪਦਾ ਹੈ, ਤੇ ਰੜਦੇ ਰੜਦੇ ਅਸੀਂ ਟੀਸੀ ਛੱਡ ਬਾਦੀ ਵਿਚ ਜਾ ਅਟਕਦੇ ਹਾਂ। ਹੁਣ ਸੋਚੋ, ਬਾਦੀ ਚੰਗੀ ਹੈ ਜਾਂ ਪਹਾੜ ਦੀ ਟੀਸੀ? ਬਾਦੀ ਵਿਚ ਕੋਈ ਸ਼ੱਕ ਨਹੀਂ, ਪਾਣੀ ਬਹੁਤ ਹੈ, ਪਰ ਪਹਾੜ ਦੀਆਂ ਬਾਦੀਆਂ ਆਮ ਤੌਰ ਤੇ ਚੁਪਾਸੀ ਘਿਰੀਆਂ ਹੁੰਦੀਆਂ ਹਨ, ਤੇ ਜੇ ਕੋਈ ਖੁੱਲਾ ਨਜ਼ਾਰਾ ਵੇਖਣ ਦੀ ਇੱਛਾ ਰੱਖਦਾ ਹੋਵੇ ਤਾਂ ਬਾਦੀ ਉਸ ਲਈ ਇੱਕ ਜੇਲ ਖਾਨਾ ਜਾਪੇਗਾ। ਉੱਚੇ ਸੁੱਚੇ ਖੁੱਲੇ ਦਰਸ਼ ਵੇਖਣ ਲਈ ਉਸ ਪ੍ਰਾਣੀ ਨੂੰ ਫਿਰ ਉੱਪਰ ਚੜ੍ਹਨਾ ਪਵੇਗਾ, ਤੇ ਸਿਖਰ ਉੱਪਰ ਅੱਪੜ ਕੇ ਹੀ ਉਹ ਆਨੰਦ ਦਾ ਇੱਕ ਦਿਲ ਠਾਰਵਾਂ ਦਰਸ਼ ਦੇਖ ਸਕੇਗਾ। ਹੁਣ ਜਿਸ ਨੂੰ ਇਹ ਦਰਸ਼ ਵੇਖਣ ਦੀ ਤਾਂਘ ਹੋਵੇ ਉਸ ਲਈ ਚੜ੍ਹਾਈ ਵਸ਼ ਹੈ, ਪਰ ਚੜ੍ਹਾਈ ਨੂੰ ਉਹ ਚੜ੍ਹਾਈ ਨਹੀਂ ਸਗੋਂ ਸੋਹਣਾ ਮਨਮੋਹਣਾ ਦਰਸ਼ ਤੱਕਣ ਦੀ ਕੀਮਤ ਮੰਨਦਾ ਹੈ। ਵੇਖੋ, ਹਵਾਈ ਜਹਾਜ਼ ਤੇ ਚੜ੍ਹ ਕੇ ਦਰਸ਼ ਵੇਖਣ ਦਾ ਕਿਰਾਇਆ ਹੋਰ ਸਭ ਗੱਡੀਆਂ ਤੋਂ ਮਹਿੰਗਾ ਹੈ, ਇਸ ਕਰਕੇ ਜੋ ਇਹ ਦਰਸ਼ ਸਾਨੂੰ ਅਨੰਤ ਦੀ ਇੱਕ ਝਾਕੀ ਦਰਸਾਉਂਦਾ ਹੈ। ਸੋ ਇਸ ਤਰ੍ਹਾਂ ਅਧਿਆਤਮਿਕ ਜਗਤ ਵਿਚ ਸੱਤ ਉਹ ਚੜ੍ਹਾਈ ਹੈ ਜੋ ਵਸ਼ ਚੜ੍ਹਨੀ ਪਵੇਗੀ ਤਾਂ ਜੋ ਅਸੀਂ ਸੁਮੇਰ ਪਰਬਤ ਦੀ ਅਨੰਤ ਝਾਕੀ ਅਨੁਭਵ ਕਰ ਸਕੀਏ। ਇਸ ਦੇ ਉਲਟ ਝੂਠ ਉਹ ਚਤਰਾਈ ਹੈ ਜੋ ਸਾਨੂੰ ਆਪਣੇ ਹੇਠਾਂ ਅਪਰੇਟਦੀ ਹੈ, ਭਾਵ ਹੇਠ ਰਹਿਣ ਵਿਚ ਸਵਾਦ ਆਉਂਦਾ ਹੈ, ਪਰ ਸਾਡਾ ਇੱਕ ਅੰਤ ਇੱਕ ਸਾਹ ਘਟਣੀ ਕੈਦ ਹੈ। ਜੋ ਹਾਲ ਇਸ ਇੱਕ ਕਰਮ ਇੰਦਰੀ ਦਾ ਹੈ ਉਹ ਹੋਰ ਸਾਰੀਆਂ ਇੰਦਰੀਆਂ ਦਾ ਹੈ। ਇਹ ਇੰਦਰੇ ਕੀ ਹਨ? ਮਾਨੋ ਇਹ ਘੜੇ ਵਿਚ ਮੋਰੀਆਂ ਹਨ ਜਿਨ੍ਹਾਂ ਰਾਹੀਂ ਸਾਡੀ ਆਤਮਾ ਬਿਰਤੀ ਵਾਕੇ ਬਾਹਰ ਆਉਂਦੀ ਹੈ। ਜਿਉ ਜਿਉ ਬਿਰਤੀ ਬਾਅਦ ਬੀਟਦੀ ਹੈ ਤਿਉ ਤਿਉ ਭਾਵੇਂ ਸਵਾਦ ਆਉਂਦਾ ਹੈ, ਪਰ ਅੰਦਰ ਸਾਡਾ ਆਤਮ ਖਜ਼ਾਨਾ ਸੱਖਣਾ ਹੋਈ ਜਾਂਦਾ ਹੈ। ਇਥੋਂ ਤੱਕ ਕਿ ਸਾਡਾ ਸਾਰਾ ਆਤਮਕ ਸਰੀਰ ਰੂਪੀ ਘੜਾ ਖਾਲੀ ਹੋ ਜਾਂਦਾ ਹੈ, ਜਾਂ ਜੇ ਅਸੀਂ ਆਪਣੀ ਅਧਿਆਤਮਿਕ ਪੂੰਜੀ ਨੂੰ ਭਰੇ ਹੋਏ ਕਮਲ ਫੁੱਲ ਨਾਲ ਤਰਜੀਹ ਦਈਏ ਤਾਂ ਅਸੀਂ ਆਖ ਸਕਦੇ ਹਾਂ, ਜੋ ਮਨਮੁੱਖ ਅਵਸਥਾ ਵਿਚ ਭਾਵੇਂ ਸਾਨੂੰ ਸਵਾਦ ਆਉਂਦਾ ਹੈ, ਪਰ ਸਾਡਾ ਭਰਿਆ ਹੋਇਆ ਕੌਲ ਫੁੱਲ ਉਲਟ ਕੇ ਬੀਟ ਜਾਂਦਾ ਹੈ। ਯਥਾ ਗੁਰਵਾਕ, ਮਨਮੁੱਖ ਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ, ਤਿਸ ਕਾ ਅੰਤਰ ਜਿਤ ਨਾ ਭੇਜਈ ਮੁਖ ਵੀ ਕਾਇਆ ਲਾਓ। ਗੱਲ ਕੀ, ਜਦ ਆਤਮਿਕ ਰਸ ਮੀਟਦਾ ਹੈ ਤਾਂ ਸਵਾਦ ਆਉਂਦਾ ਹੈ, ਇਸ ਦੇ ਉਲਟ ਜਦ ਆਤਮਿਕ ਰਸ ਸੰਗ੍ਰਹਿ ਹੁੰਦਾ ਹੈ ਤਾਂ ਅੰਦਰ ਸੱਤ ਨਾਲੇ ਸਤਤਾ ਆਉਂਦੀ ਹੈ। ਸਵਾਦ ਪਲੇਜ਼ ਰਸ ਬੀਟਣ ਵਿਚ ਹੈ, ਸੱਤ ਗੁੱਡ ਰਸ ਸਮੇਟਣ ਵਿਚ ਹੈ। ਸਾਵਨਤਾ ਵਿਚ, ਲਵਲੀਨਤਾ ਵਿਚ ਸਿਆਣੇ ਪੁਰਸ਼ ਹੁਣ ਕੌਣ ਹੋਏ? ਉਹ ਜੋ ਸਵਾਦਾਂ ਨੂੰ ਲੱਭਦੇ ਹਨ ਜਾਂ ਉਹ ਜੋ ਸਵਾਦਾਂ ਤੋਂ ਟੱਪ ਇੰਦਰੀਆਂ ਨੂੰ ਲਗਾਮ ਪਾ ਕੇ ਰੱਖਦੇ ਹਨ? ਉੱਤਰ ਸਪਸ਼ਟ ਹੈ, ਜੋ ਸੱਤ ਦਾ ਜਗਿਆਸੂ ਸੀਕਰ ਆਫ ਟਰੁੱਥ ਸੱਤ ਹੀ ਤਦ ਹੀ ਉੱਪਰ ਸਕਦਾ ਹੈ ਜੇ ਇੰਦਰੇ ਜਿੱਤ ਹੋਵੇ। ਜਤ ਇਸ ਕਰਕੇ ਸੱਤ ਦੀ ਪਹਿਲੀ ਪੌੜੀ ਹੈ ਜਤ ਦੇ ਬਿਨਾ ਸੱਤ ਨਹੀਂ ਮਿਲਦਾ ਤੇ ਸੱਤ ਬਿਨਾ ਆਤਮਾ ਦੇ ਦਰਸ਼ਨ ਨਹੀਂ ਹੁੰਦੇ। ਇੱਕ ਇੰਦਰੀ ਨੂੰ ਨਹੀਂ ਦਸਾਂ ਇੰਦਰੀਆਂ ਨੂੰ ਹੀ ਲਗਾਮ ਹੇਠ ਰੱਖਣ ਨਾਲ ਆਤਮਾ ਦਾ ਪ੍ਰਗਾਸ ਹੁੰਦਾ ਹੈ। ਦਸ ਇੰਦਰੀ ਕਰ ਰਾਖੇ ਬਾਸ ਤਾਂ ਕਿ ਆਤਮੇ ਹੋਏ ਪ੍ਰਗਾਸ। ਜੋ ਪ੍ਰਾਣੀ ਇੰਦਰੀਆਂ ਦੇ ਭੋਗਾਂ ਵਿਚ ਗਲਤਾਨ ਹੈ, ਉਸ ਲਈ ਆਤਮ ਦਰਸ਼ਨ ਕਰਨਾ ਇਤਨਾ ਮੁਸ਼ਕਲ ਹੈ ਜਿਤਨਾ ਕਿ ਰਾਤ ਲਈ ਮੁਸ਼ਕਲ ਹੈ ਸੂਰਜ ਦਾ ਵੇਖਣਾ। ਇਕ ਪਾਸੇ ਹੋਵੇ ਟੁੱਟਾ ਹੋਇਆ ਘੜਾ ਜਿਸ ਵਿਚ ਇਕ ਨਹੀਂ ਦਸ ਹੁਣ ਮੋਰੀਆਂ, ਤੇ ਦੂਜੇ ਪਾਸੇ ਯਾਦ ਰੱਖਣੀ ਜੋ ਇਹ ਘੜਾ ਨੱਕੋ ਨੱਕ ਭਰਿਆ ਰਹੇ, ਕਿਹੀ ਭਾਰੀ ਗਲਤੀ ਹੈ। ਸਵਾਸ ਜਾਂ ਇੰਦਰੀ ਰਸਤਾ ਆਤਮ ਘੜਾ ਬੀਟਣ ਵਿਚ ਹੈ। ਕੁੱਤਾ ਆਪਣਾ ਲਹੂ ਆਪ ਚੂਸਦਾ ਤੇ ਖਾਂਦਾ ਹੈ, ਜਦ ਉਹ ਹੱਡੀਆਂ ਦੰਦਾਂ ਹੇਠ ਤੋੜਦਾ ਹੈ, ਪਰ ਕੀ ਉਸ ਨੂੰ ਪਤਾ ਹੈ ਜੋ ਉਸਦਾ ਆਪਣਾ ਹੀ ਲਹੂ ਇੰਜ ਖਾਰਜ ਹੋ ਰਿਹਾ ਹੈ। ਨਹੀਂ, ਕੁੱਤਾ ਪਸ਼ੂ ਹੈ, ਪਰ ਕਈ ਆਦਮੀ ਵੀ ਪਸ਼ੂ ਵਰਤੀ ਵਾਲੇ ਹੋਣ ਕਰਕੇ ਹਰ ਵਕਤ ਵਿਸ਼ੇ ਵਾਸ਼ਨਾ ਵਿਚ ਹੀ ਗਲਤਾਨ ਰਹਿੰਦੇ ਹਨ। ਥੋੜੀ ਦੇਰ ਪਿੱਛੋਂ ਉਹ ਆਪ ਹੀ ਸੁਖਣੇ ਮੁੱਖਣ ਸੁਨ ਸੁਨ ਤੇ ਰੋਗੀ ਹੋ ਜਾਂਦੇ ਹਨ। ਮਨ ਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੂਝਣੀ ਸ਼ਬਦ ਨਾ ਕਰੇ ਪ੍ਰਗਾਸ। ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੇ ਵਿਸਾਸ। ਇਸ ਦਾ ਭਾਵ ਇਹ ਨਹੀਂ ਜੋ ਇੰਦਰੀਆਂ ਨੂੰ ਬਿਲਕੁਲ ਵਰਤਣਾ ਹੀ ਨਹੀਂ, ਵਰਤਣਾ ਤਾਂ ਹੈ ਪਰ ਲੋੜ ਅਨੁਸਾਰ ਸੰਜਮ ਮੋਡਰੇਸ਼ਨ ਨਾਲ ਬੁੱਧੀ ਦੀ ਗਵਾਈ ਹੇਠਾਂ। ਪਰ ਜੋ ਅਧਿਆਤਮ ਦੀ ਸੀ ਉੱਪਰ ਅੱਪੜਨਾ ਚਾਹੁੰਦੇ ਹਨ, ਉਹ ਵਸ਼ ਆਪਣੇ ਇੰਦਰੇ ਵਸ ਕਰਦੇ ਹਨ। ਉਹ ਸਵਾਦਾਂ ਨੂੰ ਪੈਰਾਂ ਹੇਠ ਮਾਰ ਕੇ ਸੱਤ ਨੂੰ ਅੰਦਰ ਪਾਉਂਦੇ ਹਨ, ਕਿਉਂਕਿ ਸੱਤ ਸਵਾਦ ਦਾ ਉਲਟ ਹੈ। ਜੀਕਣ ਚੜਾਈ ਅਸਾਂ ਵੇਖੀ ਸੀ, ਉਤਰਾਈ ਦੀ ਸੁਖਾਲ ਤੋਂ ਉਲਟ ਹੈ। ਗੱਲ ਕੀ, ਹਰ ਸ਼ੈ ਦਾ ਮੁੱਲ ਹੈ। ਸੱਤ ਨੂੰ ਅੱਪਣ ਲਈ ਸਵਾਦਾਂ ਨੂੰ ਪੈਰਾਂ ਹੇਠ ਮਲਣਾ ਭਾਵ ਇੰਦਰੇ ਜਿੱਤ ਹੋਣਾ ਹੀ ਆਤਮਿਕ ਮੰਜ਼ਿਲ ਦੀ ਪਹਿਲੀ ਪੌੜੀ ਹੈ। ਦੂਜਾ ਪ੍ਰਸ਼ਨ ਇਸ ਲਈ ਸੀ ਜੋ ਅਸੱਤ ਦੁਨੀਆਂ ਵਿਚ ਫਿਰ ਕਿਉਂ ਹੈ? ਉੱਤਰ ਹੈ, ਜੋ ਸ਼ਤਰੰਜ ਵਿਚ ਦੋ ਕਿਸਮ ਦੇ ਘਰ ਹੁੰਦੇ ਹਨ, ਕਾਲੇ ਤੇ ਚਿੱਟੇ, ਤੇ ਇਹਨਾਂ ਘਰਾਂ ਵਿਚ ਦੋ ਕਿਸਮ ਦੀਆਂ ਫੌਜਾਂ ਟੁਰਦੀਆਂ ਹਨ। ਜੇ ਘਰ ਵੀ ਚਿੱਟੇ ਹੋਣ ਤੇ ਫੌਜ ਵੀ ਸਾਰੀ ਚਿੱਟੀ ਹੋਵੇ ਤਾਂ ਖੇਡ ਕੀਕਣ ਚੱਲੇ? ਭਾਵ ਇਹ ਜੋ ਅਸੱਤ ਸੱਤ ਨੂੰ ਪਰਤਾਵਣ ਵਾਲੀ ਖੇਡ ਹੈ, ਜੇ ਅਸੱਤ ਨਾ ਹੋਵੇ ਤਾਂ ਸੱਤ ਦੀ ਵਡਿਆਈ ਪੂਰੀ ਨਾ ਜਾਪੇ। ਕਈ ਵਾਰੀ ਦੇਖਣ ਵਿਚ ਆਇਆ ਹੈ ਜੋ ਦੁਰਾਚਾਰੀ ਅੱਗੇ ਵੱਧ ਜਾਂਦੇ ਹਨ ਤੇ ਸਤਵਾਦੀ ਪਿੱਛੇ ਰਹਿ ਜਾਂਦੇ ਹਨ। ਇਸ ਦਾ ਕੀ ਕਾਰਨ ਹੈ? ਵਾਹਿਗੁਰੂ ਜੀ ਨੇ ਪਰਤਾਉਣ ਦੀ ਲੰਮੀ ਬਾਗਡੋਰ ਸਾਡੇ ਗਲ ਵਿਚ ਪਾਈ ਹੋਈ ਹੈ। ਸਾਡੀਆਂ ਕਚਹਿਰੀਆਂ ਤਾਂ ਥੋੜ ਦਿਲੀਆਂ ਹਨ, ਥੋੜ ਵੇਖੂ ਸ਼ਾਰਟ ਸਾਈਟਡ, ਉਹ ਦੁਰਾਚਾਰੀ ਨੂੰ ਝੱਟ ਮਨਾ ਦਿੰਦੀਆਂ ਹਨ। ਪਰ ਵਾਹਿਗੁਰੂ ਜੀ ਸਾਨੂੰ ਇਕ ਨਹੀਂ, ਦੋ ਨਹੀਂ, ਕਈ ਇਕ ਮੌਕੇ ਦਿੰਦੇ ਹਨ ਤਾਂ ਜੋ ਅਸੀਂ ਆਪਣੇ ਕਰਮਾਂ ਉਪਰ ਜੇ ਮਾੜੇ ਹੋਣ ਆਪ ਪਛਤਾਈਏ ਤੇ ਸ਼ਰਮ ਡੰਡ ਤੋਂ ਬਗੈਰ ਸਮਝ ਆਈਏ। ਜੇ ਅਸੀਂ ਇੰਜ ਆਪ ਸੁਧਾਰ ਜਾਂਦੇ ਹਾਂ ਤਾਂ ਵਾਹਿਗੁਰੂ ਜੀ ਦੇਖ ਕੇ ਨਿਠ ਕਰ ਛੱਡਦੇ ਹਨ, ਸਾਡੇ ਔਗਣ ਅੱਖਾਂ ਤੋਂ ਓਹਲੇ ਕਰ ਛੱਡਦੇ ਹਨ। ਪਰ ਜੇ ਮੁੜ ਮੁੜ ਅਸੀਂ ਭੈੜੇ ਪਾਸੇ ਜਾਈਏ ਤਾਂ ਅੰਤ ਨੂੰ ਅਸੀਂ ਆਪ ਸਾਰੀ ਪੌੜੀ ਤੋਂ ਹੇਠ ਗੜਮ ਡਿੱਗਦੇ ਹਾਂ। ਗੱਲ ਕੀ, ਵਾਹਿਗੁਰੂ ਜੀ ਦੇ ਦਰ ਤੇ ਵੀ ਇਨਸਾਫ ਹੈ ਤੇ ਸੰਸਾਰ ਦੀਆਂ ਉੱਪਰਲੀਆਂ ਕਚਹਿਰੀਆਂ ਵਿਚ ਵੀ ਜੇ ਫਰਕ ਹੈ ਤਾਂ ਇਤਨਾ ਕਿ ਇੱਥੇ ਦਾ ਤੁਰਤ ਬਤੁਰਤੀ ਸੌਦਾ ਹੈ, ਇਸ ਹੱਥ ਦੇ ਉਸ ਹੱਥ ਲੈ। ਪਰ ਵਾਹਿਗੁਰੂ ਜੀ ਕਿਰਪਾਲੂ ਹਨ, ਹੋਰ ਮੌਕਾ ਦਿੰਦੇ ਹਨ, ਹੋਰ ਤੇ ਫਿਰ ਹੋਰ। ਜਦ ਔਗਣਾਂ ਦਾ ਕੌਲ ਨਕੋ ਨਕ ਭਰ ਜਾਂਦਾ ਹੈ ਤਦ ਉਹ ਆਪ ਹੀ ਡੁੱਬਦਾ ਹੈ। ਉਸ ਵੇਲੇ ਦੁਰਾਚਾਰ ਦਾ ਗਰਾਓ ਵੀ ਉਤਨਾ ਹੀ ਵਧੇਰੇ ਹੁੰਦਾ ਜਿਤਨਾ ਕਿ ਉਹ ਉੱਪਰ ਚੜ ਗਿਆ ਸੀ। ਜਿਹਾ ਕਿ ਰਾਵਣ ਕੰਸਾਂ ਦੇ ਪ੍ਰਸੰਗਾਂ ਤੋਂ ਸਪਸ਼ਟ ਹੈ। ਗੱਲ ਕੀ, ਅੰਤ ਨੂੰ ਸੱਚ ਦੀ ਹੀ ਜੈ ਹੈ, ਪਰ ਵਿਚ ਸੱਤ ਇਸ ਲਈ ਉੱਠ ਨੱਚਦਾ ਹੈ ਤਾਂ ਜੋ ਕੱਚੇ ਦੇ ਪੱਕੇ ਦੀ ਪਰਖ ਹੋ ਜਾਵੇ। ਵੇਖੋ, ਨਟ ਰੱਸੇ ਉਪਰ ਚੜ ਕੇ ਨੱਚਦਾ ਹੈ, ਉਸਦੀ ਜਾਨ ਉਸਦੀ ਤਲੀ ਉਪਰ ਹੁੰਦੀ ਹੈ। ਲੋਕੀ ਇਸ ਨੂੰ ਵੇਖ ਕੇ ਵਾਹ ਵਾਹ ਕਰਦੇ ਹਨ, ਪਰ ਬੁੱਢਾ ਨਟ ਕੋਲ ਖੜੋ ਕੇ ਆਖਦਾ ਹੈ, ਕਸਰ ਰਹਿ ਗਈ, ਕਸਰ ਰਹਿ ਗਈ। ਨਟ ਨੇ ਕੰਮ ਹੁਸ਼ਿਆਰੀ ਨਾਲ ਕੀਤਾ, ਪਰ ਕਿਸ ਬੁੱਢੇ ਨੇ ਨਹੀਂ ਕੀਤਾ? ਉੱਤਰ ਹੈ, ਜੋ ਬੁੱਢੇ ਦਾ ਇਹ ਆਖਣਾ ਜੋ ਕਸਰ ਰਹਿ ਗਈ ਵਿਅਰਥ ਨਹੀਂ, ਸਗੋਂ ਇਹ ਛੋਟੇ ਨਟ ਨੂੰ ਵਧੇਰੇ ਸਾਵਧਾਨ ਕਰਨ ਲਈ ਪ੍ਰੇਰਦਾ ਹੈ, ਨਾਲੇ ਨਟ ਦੀ ਕਾਰੀਗਰੀ ਵਧੇਰੇ ਸਾਡੀਆਂ ਅੱਖਾਂ ਅੱਗੇ ਲਿਆਉਂਦਾ ਹੈ। ਸੋ ਕੁਝ ਇੰਜ ਹੀ ਅਸੱਤ ਸੱਤ ਨੂੰ ਵਧੇਰੇ ਚਮਕਾਉਂਦਾ ਹੈ। ਜੀਕਣ ਮੱਸਿਆ ਦੀ ਕਾਲੀ ਬੋਲੀ ਰਾਤ ਆਕਾਸ਼ ਗੰਗਾ ਮਿਲਕੀ ਵੇ ਨੂੰ ਵਧੇਰੇ ਚਮਕਾਉਂਦੀ ਹੈ, ਸੋ ਅਸੱਤ ਦੀ ਵੀ ਵਿਸ਼ਵ ਰੂਪੀ ਸ਼ਤਰੰਜ ਵਿਚ ਅਤਿਅੰਤ ਲੋੜ ਹੈ। ਖੇਡ ਨੂੰ ਚਮਕਾਉਣ ਲਈ, ਕੱਚ ਪੱਖ ਨੂੰ ਪਰਤਾਉਣ ਲਈ ਤੇ ਸੱਤ ਦੀ ਅੰਤਵੀਂ ਵਿਜੇ ਦੜਾਉਣ ਲਈ। ਗੁਰਮੁਖ ਪੁਰਸ਼ ਸੱਤ ਦੇ ਪੁਜਾਰੀ ਹੋਣ ਕਰਕੇ ਜਾਂ ਸੱਤ ਦੇ ਜਾਲ ਵਿਚ ਆਉਂਦੇ ਹੀ ਨਹੀਂ ਤੇ ਜੋ ਇਸ ਪਾਸੇ ਡਿੱਗ ਵੀ ਜਾਣ ਤਾਂ ਉਹ ਪਸ਼ਚਾਤਾਪ ਦੁਆਰਾ ਆਪਣੀ ਮੈਲ ਨੂੰ ਫਿਰ ਧੋ ਲੈਂਦੇ ਹਨ। ਇਨ੍ਹਾਂ ਨੂੰ ਪਰਤਾਉਣ ਲਈ ਕਸ਼ਟਾਂ ਦੇ ਹੜ ਆਉਂਦੇ ਹਨ, ਦੁੱਖਾਂ ਦੇ ਭਾਵੜ ਬਲਦੇ ਹਨ, ਤਕਲੀਫਾਂ ਦੇ ਝੱਖੜ ਤੇ ਬਾਂਬ ਰੋਲੇ ਆਉਂਦੇ ਹਨ, ਪਰ ਗੁਰਮੁਖ ਇਨ੍ਹਾਂ ਔਕੜਾਂ ਨਾਲ ਦਬਦੇ ਨਹੀਂ। ਉਹ ਦੁੱਖ ਸੁੱਖ ਵਿਚ ਅਡੋਲ ਇਕਟਕ ਸਾਵਧਾਨ ਰਹਿੰਦੇ ਹਨ, ਕਿਉਂਕਿ ਉਹਨੂੰ ਨਿਸ਼ਚਾ ਹੈ ਜੋ ਇਹ ਵਾਸਤਵ ਵਿਚ ਉਨ੍ਹਾਂ ਦੇ ਪਰਤਾਵੇ ਹਨ। ਅੰਤ ਨੂੰ ਸੱਚ ਦੀ ਜੈ ਹੈ, ਇਸ ਕਰਕੇ ਸੱਤ ਦੀ ਦੂਜੀ ਪੌੜੀ ਧੀਰਜ ਹੈ, ਕਿਉਂਕਿ ਧੀਰਜ ਦਾ ਭਾਵ ਹੈ ਅਡੋਲਤਾ। ਜਥਾ ਆਸਤਨ ਰਹੋ ਡੋਲੋ ਮਤ ਕਬਹੂ ਗੁਰ ਕੇ ਵਚਨ ਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਕਰੇ ਸੋ ਹੋਈਏ ਹਾਂ ਸਹਿਜ ਸੁਖ ਸੋਈਏ ਹਾਂ ਧੀਰਜ ਮਨ ਪਏ ਹਾਂ ਪ੍ਰਭ ਕੇ ਦਰ ਪਏ ਮੇਰੇ ਮਨਾ ਨਾਮ ਰਸ ਨੂੰ ਅਨੁਭਵ ਕਰਨ ਦੇ ਚਾਹਵਾਨਾਂ ਲਈ ਇਹ ਦੋ ਗੁਣ ਆਤਮ ਮਾਰਗ ਲਈ ਮਨ ਦੋ ਟੰਗਾਂ ਹਨ। ਇਨ੍ਹਾਂ ਬਗੈਰ ਅਧਿਆਤਮ ਮਾਰਗ ਕੱਛਣਾ ਐਡਾ ਮੁਸ਼ਕਲ ਹੈ ਜਿਹਾ ਕਿ ਪਿੰਗਲੇ ਲਈ ਪਰਬਤ ਚੜ੍ਹਨਾ। ਸ੍ਰੀ ਜਪਜੀ ਸਾਹਿਬ ਵਿਚ ਇਸ ਕਰਕੇ ਜਿੱਥੇ ਸ਼ਬਦ ਟਕਸਾਲ ਦਾ ਵਰਣਨ ਹੈ ਉੱਥੇ ਇਨ੍ਹਾਂ ਦੋਹਾਂ ਗੁਣਾਂ ਦਾ ਵਰਣਨ ਪਹਿਲੋਂ ਮੁੱਢ ਵਿਚ ਹੀ ਆਉਂਦਾ ਹੈ। ਜਥਾ ਜਤ ਪਹਾਰਾ ਧੀਰਜ ਸੁਨਿਆਰ ਜਤ ਸੱਤ ਦਾ ਆੜੀ ਹੈ ਤੇ ਧੀਰਜ ਸੱਤ ਦੀ ਕਸਵੱਟੀ। ਆਤਮ ਮੰਦਰ ਦੀਆਂ ਇਹ ਦੋ ਮਾਨੋ ਪੱਕੀਆਂ ਦੋਹਰੀਆਂ ਨੀਹਾਂ ਹਨ। ਇਨ੍ਹਾਂ ਨੀਹਾਂ ਉੱਪਰ ਨਾਮ ਮੰਦਰ ਉਸਰੇਗਾ। ਜਤ ਸੱਤ ਸੰਜਮ ਧੀਰਜ ਅਤੇ ਹੋਰ ਗੁਣ ਭਾਵੇਂ ਨਾਮ ਦੇ ਲਈ ਰਾਹ ਤਿਆਰ ਕਰਦੇ ਹਨ, ਪਰ ਜਿਉਂ ਜਿਉਂ ਪ੍ਰਾਣੀ ਗੁਣਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ ਤਿਉਂ ਤਿਉਂ ਉਹ ਪਿੱਛੇ ਹਟਦੇ ਹਨ। ਮਨ ਸਾਨੂੰ ਭਜਲਾਉਂਦੇ ਹਨ ਤੇ ਸਾਡੇ ਤਰਾਣ ਨੂੰ ਪਰਤਾਉਂਦੇ ਹਨ। ਪਾਣੀ ਇੱਕ ਔਗਣ ਹਨੇਰੇ ਹੁਣ ਕੱਲਾ ਆਦਮੀ ਕਿੱਕਣ ਇਹਨਾਂ ਉੱਪਰ ਕਾਬੂ ਪਾਵੇ। ਗੱਲ ਕੀ ਇੱਕ ਪੜਾਉਂਦਾ ਹੈ ਜਦ ਅਸੀਂ ਆਪਣੀ ਤਾਕਤ ਨੂੰ ਅਸਮਰੱਥ ਸਮਝਦੇ ਹੋਏ ਕਿਸੇ ਵੱਡੇ ਤੇਜ ਪੁੰਜ ਦੀ ਮਦਦ ਦੀ ਲੋੜ ਸਮਝਦੇ ਹਾਂ। ਇਹ ਤੇਜ ਪੁੰਜ ਵਾਹਿਗੁਰੂ ਆਪ ਹੈ, ਇਸ ਦੀ ਓਟ ਲੈਣਾ ਹੈ ਧਰਮ ਦਾ ਵਾਸਤਵ ਦਾ ਤੱਤ। ਕਿਸ ਦੀ ਓਟ? ਸੰਸਾਰੀ ਜੀਵ ਵੱਡੇ ਰਾਜੇ ਮਹਾਰਾਜੇ ਦੇਵੀ ਦੇਵਤੇ ਦੀ ਓਟ ਨਹੀਂ, ਸਗੋਂ ਉਸ ਦੀ ਜੋ ਇਹਨਾਂ ਸਾਰਿਆਂ ਨੂੰ ਰਿਜਕ ਦਿੰਦਾ ਹੈ, ਜਿਸ ਨੇ ਧਰਤ ਆਕਾਸ਼ ਅੱਖ ਦੇ ਝਲਕਾਰੇ ਵਿਚ ਰਚੇ ਹਨ ਤੇ ਜੋ ਸੱਜੇ ਖੱਬੇ ਉੱਪਰ ਥੱਲੇ ਚਾਰ ਸਵੇਰੇ ਬੇਅੰਤ ਹੈ। ਜਿਨ ਤਾਰੇ ਬਹੁ ਤਰਨ ਕਾਸ ਜਾ ਕੀ ਜੋ ਜੀ ਆਪ ਪ੍ਰਗਾਸ ਜਾ ਕੀ ਬਖਸ਼ ਨਾ ਮੇਟੇ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਅੰਤ ਕੀ ਜੀਵ ਦੀ ਓਟ ਨਹੀਂ, ਬੇਅੰਤ ਦਾ ਹੀ ਹੁਣ ਆਸਰਾ ਹੈ। ਇਹ ਇਕ ਐਸਾ ਢਾਰਸ ਹੈ ਜੋ ਡਿੱਗਾ ਢੱਠਾ ਹੋਇਆ ਚਿੱਤ ਝੱਟ ਪੱਟ ਫਿਰ ਆਪਣੇ ਪੈਰਾਂ ਉੱਪਰ ਖੜੋ ਜਾਂਦਾ ਹੈ। ਭਾਵੇਂ ਕਿਤਨੀਆਂ ਕਾਲੀਆਂ ਘਟਾ ਹੋਣ, ਦੁੱਖਾਂ ਦੀ ਹਨੇਰੀ ਭਾਵੇਂ ਕਿੱਡੀ ਬੇਗਵਾਨ ਹੋਵੇ, ਭਾਵੇਂ ਸਾਰੇ ਸੰਸਾਰ ਨੇ ਸਾਡੇ ਵੱਲ ਪਿੱਠ ਮੋੜ ਲਈ ਹੋਵੇ, ਪਰ ਬੇਅੰਤ ਦੀ ਕਿਰਨ ਇਸ ਹਨੇਰੇ ਨੂੰ ਚੀਰ ਕੇ ਸਾਡੀ ਹਿਰਦੇ ਕੰਦਰਾਂ ਤੱਕ ਕਬੜਦੀ ਹੈ ਤੇ ਸਾਨੂੰ ਸੱਚਾ ਆਨੰਦ ਦਿੰਦੀ ਹੈ। ਜਾ ਕੋ ਮੁਸ਼ਕਲ ਅੱਤ ਬਣੇ ਟੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਾਂ ਧੀ ਮਾਓ। ਗੱਲ ਕੀ ਅੰਤ ਕੀ ਜੀਵ ਦਾ ਬੇਅੰਤ ਦਾ ਲੜ ਫੜਨਾ, ਬੇਅੰਤ ਨਾਲ ਸਿੱਧਾ ਸੰਬੰਧ ਪੈਦਾ ਕਰਨਾ ਹੀ ਵਾਸਤਵ ਵਿਚ ਆਤਮ ਮਾਰਗ ਦੀ ਸੱਚੀ ਯੁਗਤੀ ਹੈ। ਕਲਮ ਕੱਲਾ ਪ੍ਰਾਣੀ ਕੋਈ ਕੀ ਕਰੇ, ਉਹਨੂੰ ਰਾਤ ਘੂਰਦੀ ਤੇ ਦਿਨ ਗਰਮਾਉਂਦਾ ਹੈ, ਦੁੱਖ ਪੀੜ ਦਾ ਕਸ਼ਟ ਪਰਤਾਉਂਦੇ ਅਤੇ ਦੇਸ਼ ਦੇ ਕਾਲ ਜਮਰਾਜ ਬਣ ਕੇ ਸੰਘੀ ਘੁੱਟਦੇ ਹਨ। ਪਰ ਜੇ ਅੰਤ ਕੀ ਬੰਦਾ ਬੇਹੱਦ ਦੀ ਸ਼ਰਨ ਵਿਚ ਆਉਂਦਾ ਹੈ ਤਾਂ ਉਹ ਇਨ੍ਹਾਂ ਸਭ ਪਰਤਾਵਿਆਂ ਨੂੰ ਵੇਖਦਾ ਹੋਇਆ ਅੱਗੇ ਵੱਧਦਾ ਹੈ, ਕਿਉਂਕਿ ਹੁਣ ਆਪ ਆਪਣੇ ਪੈਰਾਂ ਉੱਪਰ ਨਹੀਂ ਖੜੋਤਾ, ਸਗੋਂ ਕਿਸੇ ਦਾ ਪ੍ਰਤੀਨਿਧ ਗੁਸਾਈ ਦਾ ਪਹਿਲਵਾਨ ਬਣ ਕੇ ਆਉਂਦਾ ਹੈ। ਉਸ ਵਡਕੇ ਦੀ ਥਾਪੀ ਹੁਣ ਜਾਦੂ ਦਾ ਕੰਮ ਕਰਦੀ ਹੈ ਤੇ ਅੰਤ ਕੀ ਬੰਦਾ ਬੇਅੰਤ ਦੀਆਂ ਸਹੰਸ ਭੁਜਾਂ ਨਾਲ ਵੱਧਦਾ ਹੈ ਤੇ ਮਾਇਆ ਨਾਲ ਲੜਦਾ ਹੈ। ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲੇ ਉੱਚ ਦਮਾਲੜਾ ਸਭ ਹੋਈ ਸਿੰਜ ਕੱਠੀਆਂ ਦੋਏ ਬੈਠਾ ਵੇਖੇ ਆਪ ਜੀਓ। ਗੱਲ ਕੀ ਸਾਈ ਨਾਲ ਸਿੱਧਾ ਸੰਬੰਧ ਪੈਦਾ ਕਰਨਾ, ਸ਼ਕਤੀ ਪੁੰਜ ਦੀ ਸ਼ਕਤੀ ਦੇ ਸਾਂਝੀ ਵੱਲ ਵੜਨਾ, ਬੇਅੰਤ ਦੀ ਓਟ ਲੈ ਕੇ ਜਨਰਾਜ ਦੀ ਫਾਈ ਤੋਂ ਬਚਣਾ, ਜਮਰਾਜ ਦੀ ਫਾਜ ਤੋਂ ਬਚਣਾ ਹੀ ਆਤਮ ਗੁੰਤੀ ਦੀ ਜੁਗਤੀ ਹੈ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਜੋ ਉਸ ਬੇਅੰਤ ਨਾਲ ਸਿੱਧਾ ਸੰਬੰਧ ਕੀਕਣ ਪੈਦਾ ਕੀਤਾ ਜਾਵੇ। ਇਸ ਦਾ ਉੱਤਰ ਅਸੀਂ ਤਿੰਨਾਂ ਅੰਕਾਂ ਵਿਚ ਵੰਡ ਕੇ ਵਿਚਾਰਾਂਗੇ। ਨੰਬਰ ਦਾ ਅਰਦਾਸ ਜਾਂ ਪ੍ਰਾਰਥਨਾ, ਨੰਬਰ ਦੋ ਸਿਮਰਨ ਜਾਂ ਪ੍ਰੀਤ ਗੰਡ, ਨੰਬਰ ਤਾ ਕਹਿ ਸਿਮਰਨ ਜਾਂ ਨਾਮ। ਆਓ ਇਕ ਇਕ ਨੂੰ ਲਈਏ ਤੇ ਵੇਖੀਏ ਜੋ ਇਨ੍ਹਾਂ ਰਾਹੀ ਅੰਤ ਤੇ ਬੇਅੰਤ ਜੀਵ ਤੇ ਪ੍ਰਮਾਤਮਾ ਵਿਚ ਕੀਕਣ ਪੈਬੰਦ ਹੁੰਦਾ ਹੈ। ਅਰਦਾਸ ਦਾ ਪ੍ਰਾਰਥਨਾ ਉਸ ਬਿਨੇ ਦਾ ਨਾਂ ਹੈ ਜਦ ਅਸੀਂ ਸਰਬ ਸ਼ਕਤੀਮਾਨ ਪ੍ਰਮਾਤਮਾ ਅੱਗੇ ਨਿਉ ਕੇ ਉਨ੍ਹਾਂ ਕੋਲੋਂ ਔਗਣਾਂ ਦੀਆਂ ਭੁੱਲਾਂ ਬਖਸ਼ਾਉਂਦੇ ਹਾਂ ਤੇ ਆਪਣੇ ਮਨੋਰਥਾਂ ਦੀ ਸਫਲਤਾ ਮੰਗਦੇ ਹਾਂ। ਅਰਦਾਸ ਕਰਨ ਵੇਲੇ ਕਈ ਹੱਥ ਅੱਡਦੇ ਹਨ, ਕਈ ਸਿਰਫ ਦਿਲ ਅੱਡਦੇ ਹਨ, ਕੁਝ ਪ੍ਰਾਣੀ ਨੱਕ ਰਗੜਦੇ ਹਨ, ਕੁਝ ਸਿਰਫ ਆਪਣਾ ਮਲੀਨ ਹਿਰਦਾ ਹੀ ਰਗੜਦੇ ਹਨ, ਪਰ ਹਰ ਹਾਲਤ ਵਿਚ ਇਕ ਕਿਸਮ ਦਾ ਪਛਤਾਵ ਹੈ। ਪਿੱਛੇ ਲਈ ਪਰੇਸ਼ਾਨੀ ਪਸ਼ੇਮਾਨੀ, ਅੱਗੇ ਲਈ ਅਗਵਾਈ ਦੀ ਮੰਗ, ਗੱਲ ਕੀ ਅਰਦਾਸ ਮਨ ਦੀ ਇਕ ਵਸਤਾ ਹੈ ਜਿਸ ਰਾਹੀਂ ਅਸੀਂ ਔਗਣਾਂ ਨੂੰ ਛੱਡ ਗੁਣਾਂ ਨੂੰ ਸੰਗ੍ਰਹਿ ਕਰਦੇ ਹਾਂ, ਟੇਢੇ ਮਨ ਨੂੰ ਸਿੱਧਾ ਕਰਦੇ ਹਾਂ, ਮਨ ਦੇ ਪੁੱਠੇ ਕੌਲ ਫੁੱਲ ਨੂੰ ਸਿੱਧਾ ਕਰਦੇ ਹਾਂ। ਕਿਉਂਕਿ ਜਦ ਤੋੜੀ ਇਹ ਪੁੱਠਾ ਹੈ ਤਦ ਤੋੜੀ ਇਸ ਵਿਚ ਅੰਮ੍ਰਿਤ ਪੈ ਹੀ ਨਹੀਂ ਸਕਦਾ। ਇਸ ਕਰਕੇ ਪ੍ਰਾਰਥਨਾ ਕੀ ਹੈ? ਇਹ ਮਨ ਦੀ ਸੇਧ, ਰਾਈਟ ਓਰੀਐਂਟੇਸ਼ਨ ਆਫ ਮਾਇੰਡ ਦੀ ਜੁਗਤੀ ਹੈ। ਹੱਥ ਅੱਡਣਾ ਇਕ ਹੱਥ ਅੱਡਣਾ, ਨੱਕ ਰਗੜਨਾ ਐਡਾ ਜ਼ਰੂਰੀ ਅੰਗ ਨਹੀਂ ਜਿਤਨਾ ਕਿ ਮਨ ਦੇ ਕਮਲ ਨੂੰ ਬਦਲਣਾ। ਅਰਦਾਸ ਦੀ ਬੜੀ ਮਹਿਮਾ ਹੈ, ਇਹ ਗੁਰਸਿੱਖੀ ਦੀ ਮਿੱਠੀ ਗੁੜਤੀ ਹੈ, ਪਰ ਅਰਦਾਸ ਵਿਚ ਵੀ ਫਰਕ ਹੈ। ਇਸ ਕਰਕੇ ਅਸੀਂ ਇਸ ਨੂੰ ਅਗਲੇ ਕਾਂਡ ਵਿਚ ਫਿਰ ਵਿਚਾਰਾਂਗੇ। ਇੱਥੇ ਸਿਰਫ ਇਤਨਾ ਹੀ ਆਖਣਾ ਕਾਫੀ ਹੈ ਜੋ ਮਨ ਦੇ ਵਿੰਗ ਟੰਗ ਖੋਲ ਕੇ ਪਰਮਾਤਮਾ ਦੀ ਛਾਣ ਆਉਣਾ ਅਰਦਾਸ ਹੈ। ਜਦ ਪ੍ਰਾਣੀ ਆਪਣੇ ਔਗਣਾਂ ਨੂੰ ਵੇਖ ਕੇ ਆਪ ਸ਼ਰਮ ਵਿਚ ਡੁੱਬਦਾ ਹੈ ਤਾਂ ਦਿਲੋਂ ਮਨੋਂ ਇਕ ਚੀਕ ਮਾਰਦਾ ਹੈ ਜੋ ਹੇ ਪ੍ਰਭੂ, ਮੈਂ ਚੇਤਨ ਪ੍ਰਾਣੀ ਨਹੀਂ ਹਾਂ, ਮੈਂ ਤਾਂ ਜੜ ਪੱਥਰ ਹਾਂ ਜੋ ਮਾਇਆ ਸਮੁੰਦਰ ਵਿਚ ਡੁੱਬ ਗਿਆ। ਮੇਰੇ ਔਗਣ ਮੈਨੂੰ ਹੇਠਾਂ ਖਿੱਚਦੇ ਹਨ, ਇਨ੍ਹਾਂ ਨੂੰ ਮੈਂ ਛੱਡਣ ਦਾ ਇਕਰਾਰ ਕਰਦਾ ਹਾਂ, ਬੋੜੋ ਤੇ ਮੈਨੂੰ ਬਚਾਓ। ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ। ਮੋਹ ਚੀਕੜ ਫਾਥੇ ਨਿਗੜਤ ਅਮਜਾਤੇ, ਹਰ ਬਾਹ ਪ੍ਰਭ ਪੁਕਰਾਏ ਜੀਓ। ਜਦ ਤੱਕ ਹਿਰਦੇ ਵਿਚ ਮਲੀਨਤਾ ਹੈ ਤਦ ਤੋੜੀ ਸਾਨੂੰ ਵਾਹਿਗੁਰੂ ਜੀ ਨਾਲ ਐਡੀ ਪ੍ਰੀਤੀ ਨਹੀਂ ਜਿੱਡਾ ਕਿ ਉਹਨਾਂ ਦਾ ਡਰ ਹੈ। ਭਾਉ ਨਹੀਂ ਭਾਉ ਹੈ, ਕਿਉਂਕਿ ਚੋਰ ਹਮੇਸ਼ਾ ਸਿਪਾਹੀ ਨੂੰ ਵੇਖ ਕੇ ਡਰਦਾ ਹੈ, ਪਰ ਜਿਉਂ ਜਿਉਂ ਅਰਦਾਸ ਪਰਛਾਵੇ ਤੇ ਪ੍ਰਾਰਥਨਾ ਨੇ ਸਾਡੀ ਮੈਲ ਧੋਤੀ ਤਿਉਂ ਤਿਉਂ ਭਾਉ ਕੱਟਣ ਲੱਗ ਪੈਂਦਾ ਹੈ ਤੇ ਭਾਉ ਵਾਹਿਗੁਰੂ ਨਾਲ ਪ੍ਰੀਤੀ ਵਧਣ ਲੱਗ ਪੈਂਦੀ ਹੈ। ਪ੍ਰੀਤੀ ਕੀ ਹੈ? ਪ੍ਰੀਤੀ ਵਾਸਤਵ ਵਿਚ ਉਹ ਸੰਬੰਧ ਹੈ ਜੋ ਇਕੋ ਜਿਹੇ ਰੂਪ ਵਾਲੇ ਆਤਮਾਵਾਂ ਵਿਚ ਉੱਠਦੀ ਹੈ। ਚੋਰ ਦੀ ਜਾਰੀ ਚੋਰ ਨਾਲ ਹੈ, ਜੁਆਰੀਏ ਦੀ ਜੁਆਰੀਏ ਨਾਲ, ਇਸ ਤਰ੍ਹਾਂ ਸ਼ੁੱਧ ਹਿਰਦੇ ਭਾਵ ਭਗਤ ਦੀ ਵਾਹਿਗੁਰੂ ਜੀ ਨਾਲ। ਕਿਉਂ? ਇਸ ਕਰਕੇ ਜੋ ਚਿੱਟਾ ਹਿਰਦਾ ਹੀ ਚਿੱਟ ਪਰਮਾਤਮਾ ਸਤੰਬਰ ਸਵਾਮੀ ਨਾਲ ਪ੍ਰੀਤੀ ਪਾ ਸਕਦਾ ਹੈ। ਰਾਤ ਦੀ ਪ੍ਰੀਤੀ ਦਿਨ ਨਾਲ ਨਹੀਂ, ਉਹਨੂੰ ਉਹਨਾਂ ਕਣਖੀਆਂ ਤੱਕਦੀ ਹੈ। ਸੋ ਪ੍ਰੀਤੀ ਪਾਉਣ ਲਈ ਲੋੜੀਂਦਾ ਹੈ ਜੋ ਅਸੀਂ ਡਰ ਘਰ ਵਿਚੋਂ ਲੰਘ ਕੇ ਸਿੱਧੇ ਰਾਹ ਉਪਰ ਆਉਣ ਦਾ ਯਤਨ ਕਰੀਏ। ਭਾਵ ਦਿਲੋਂ ਮਨੋਂ ਪਛਤਾਪ ਕਰਕੇ ਨਵ ਜੀਵਨ ਕਨਵਰਸ਼ਨ ਦੇ ਘਰ ਆਈਏ। ਅਰਦਾਸ ਇਸ ਵਸਤਾ ਵਿਚ ਬੜੀ ਮਦਦ ਦਿੰਦੀ ਹੈ। ਜਦ ਅਸੀਂ ਆਪਣੇ ਮੂੰਹ ਬਦੀ ਵੱਲੋਂ ਉਲਟ ਕੇ ਗੁਰੂ ਵੱਲ ਰੱਖਦੇ ਹਾਂ ਤਾਂ ਮਨਮੁਖਤਾ ਨੂੰ ਛੱਡ ਗੁਰਮੁਖਤਾ ਵੱਲ ਆਉਂਦੇ ਹਾਂ। ਪਿੱਛੇ ਸਾਨੂੰ ਅਰਦਾਸ ਦੀ ਲੋੜ ਸੀ, ਹੁਣ ਵੀ ਹੈ, ਪਰ ਇਸ ਮਾਰਗ ਵਿਚ ਪ੍ਰੀਤ ਪ੍ਰੇਮ ਦੀ ਲੋੜ ਹੈ, ਕਿਉਂਕਿ ਆਤਮਾ ਅਤੇ ਪਰਮਾਤਮਾ ਦੀ ਸੱਚੀ ਗੰਢ ਪ੍ਰੀਤ ਹੀਤ ਹੈ। ਇਸ ਤੋਂ ਛੁੱਟ ਹੋਰ ਕੋਈ ਜੁਗਤੀ ਨਹੀਂ। ਇਹ ਪ੍ਰੀਤ ਕਈ ਮਿਸਾਲਾਂ ਨਾਲ ਬਾਣੀ ਦੁਆਰਾ ਪ੍ਰਗਟ ਹੈ, ਜਿਹਾ ਕਿ ਕੋਇਲ ਦੀ ਅੰਬ ਨਾਲ, ਮੱਛੀ ਦੀ ਨੀਰ ਨਾਲ, ਚੱਕਵੀ ਦੀ ਸੂਰਜ ਨਾਲ, ਚਕੋਰ ਦੀ ਚੰਨ ਨਾਲ, ਪਪੀਹੇ ਦੀ ਘਨਹਰ ਬੂੰਦ ਨਾਲ, ਕਰੰਕ ਦੀ ਨਾਦ ਨਾਲ, ਜਲ ਦੀ ਦੁੱਧ ਨਾਲ, ਮਾਂ ਦੀ ਪੁੱਤ ਨਾਲ, ਪਤੰਗ ਦੀ ਦੀਪਤ ਨਾਲ ਇਤਿਆਦਿਕ। ਪਰ ਵਾਸਤਵ ਵਿਚ ਪ੍ਰੀਤ ਉਹ ਦਾਮਨਿਕ ਖਿੱਚ ਇਲੈਕਟ੍ਰਿਕ ਅਟ੍ਰੈਕਸ਼ਨ ਹੈ ਜਿਹੜੀ ਬਿਜਲੀ ਦੇ ਆਪਣੇ ਦੋ ਅੰਗਾਂ ਵਿਚ ਹੁੰਦੀ ਹੈ, ਜਾਂ ਜਿਹੀ ਕਿ ਦੰਪਤੀ ਦੇ ਸੁੱਚੇ ਮਿਲਾਪ ਵਿਚ ਹੁੰਦੀ ਹੈ। ਆਤਮਾ ਪਰਮਾਤਮਾ ਵੀ ਵਾਸਤਵ ਵਿਚ ਇਕ ਵੱਡਕ ਦੰਪਤੀ ਜੋੜਾ ਹੈ। ਜੋ ਅਨੰਨਿਆ ਭਗਤੀ ਇਸਤਰੀ ਦੀ ਪਤੀ ਨਾਲ ਹੁੰਦੀ ਹੈ, ਉਹ ਭਗਤ ਦੀ ਪਰਮਾਤਮਾ ਨਾਲ ਹੈ। ਤਣੀ ਬਹੂਣਾ ਪਾਟ ਪਟੰਬਰ ਭਾਈ ਸੇਤੀ ਜਲ ਤੂੜੀ ਵਿਚ ਲੜੰਦਣੀ ਸੋਹਾ ਨਾਨਕ ਤੈਸਾ ਨਾਲੇ। ਫਰਕ ਇਤਨਾ ਹੈ ਜੋ ਦੰਪਤੀ ਪ੍ਰੀਤ ਪਿੰਡ ਘੇਰੀ ਹੈ ਤੇ ਭਗਤ ਪ੍ਰੀਤ ਬ੍ਰਹਿਮੰਡੀ ਪੈਮਾਨੇ ਤੇ ਹੈ। ਭਗਤੀ ਕਰਨ ਦੇ ਕਈ ਤਰੀਕੇ ਹਨ, ਪੂਜਾ ਅਰਚਾ ਆਦਿ, ਪਰ ਸਭ ਤੋਂ ਉੱਤਮ ਪੂਜਾ ਦਾ ਚਿੰਨ ਸਿਮਰਨ ਹੈ, ਕਿਉਂਕਿ ਸਿਮਰਨ ਰਾਹੀਂ ਬਿਰਤੀਆਂ ਬੀਟਣ ਦੀ ਬਜਾਏ ਇਕਾਗਰ ਹੁੰਦੀਆਂ ਹਨ। ਇਕਾਗਰਤਾ ਹੀ ਸਫਲਤਾ ਦੀ ਕੁੰਜੀ ਹੈ। ਅਸੀਂ ਵੇਖ ਆਏ ਹਾਂ ਜੋ ਇੰਦਰਜਿਤ ਪੁਰਸ਼ ਇੰਦਰੀਆਂ ਉੱਪਰ ਲਗਾਮ ਪਾ ਕੇ ਉਹਨਾਂ ਨੂੰ ਅੰਤਰਗਤ ਕਰਦਾ ਹੈ, ਸਿਮਰਨ ਇੱਕ ਪੜਾਅ ਸਾਨੂੰ ਹੋਰ ਵਧੇਰੇ ਅੰਦਰ ਲੈ ਜਾਂਦਾ ਹੈ, ਕਿਉਂਕਿ ਇਹ ਬਿਰਤੀਆਂ ਨੂੰ ਪ੍ਰੀਤ ਰੀਤ ਨਾਲ ਉਸ ਕੇਂਦਰ ਵੱਲ ਖਿੱਚਦਾ ਹੈ ਜਿੱਥੇ ਵਾਹਿਗੁਰੂ ਆਪ ਹੈ। ਕੀਰਤਨ ਵਿਚ ਵੀ ਵਾਧਾ ਇਹ ਹੈ ਜੋ ਸਾਡੀਆਂ ਬਿਰਤੀਆਂ ਖਿੱਚ ਕੇ ਨਿਜ ਘਰ ਵੱਲ ਲੈ ਜਾਂਦਾ ਹੈ, ਪਰ ਕੀਰਤਨ ਜਦ ਮੁੱਕ ਗਿਆ ਤਾਂ ਲੈਬ ਵਿਚ ਟੋਟ ਆਉਣ ਦਾ ਡਰ ਹੁੰਦਾ ਹੈ। ਇਸ ਕਰਕੇ ਲੋੜ ਹੈ, ਹਾਂ ਹਾਂ ਡਾਢੀ ਲੋੜ ਉਸ ਸਾਹ ਦੇ ਲੱਭਣ ਦੀ ਹੈ ਜਿੱਥੇ ਅਟੁੱਟ ਅਬਚਲ ਕੀਰਤਨ ਧੁਨੀ ਆਪ ਹੋ ਰਹੀ ਹੋਵੇ ਸਾਡੇ ਅੰਦਰ ਸਾਡੇ ਨਿਜ ਆਤਮੇ ਵਿਚ। ਸੋ ਇਸ ਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਸਾਧ ਸੰਗ ਹਰ ਕੀਰਤਨ ਗਾਈਏ ਇਸ ਸਥਾਨ ਗੁਰੂ ਤੇ ਪਾਈਏ। ਸਿਮਰਨ ਦੀ ਖਾਸ ਉਪਮਾ ਇਹ ਹੈ ਜੋ ਇਹ ਸਾਡੀਆਂ ਬਿਰਤੀਆਂ ਨੂੰ ਕਾਗਰ ਕਰਕੇ ਉਸ ਨਿਜ ਧਾਮ ਵਿਚ ਲੈ ਜਾਂਦਾ ਹੈ ਜਿੱਥੇ ਅਟੁੱਟ ਕੀਰਤਨ ਹਾ ਹਾ ਤੇ ਹੂ ਹੂ ਗੰਧਰਵ ਅਪੱਛਰਾਂ ਕਰ ਰਹੇ ਹਨ, ਤੇ ਜਿੱਥੇ ਅੱਪੜ ਕੇ ਫਿਰ ਲੈ ਵਿਚ ਟੋਟ ਨਹੀਂ, ਇੱਥੇ ਅੱਪੜ ਕੇ ਵਾਹਿਗੁਰੂ ਜੀ ਆਪ ਕੀਰਤਨ ਕਰਦੇ ਆਉਂਦੇ ਹਨ ਤੇ ਭਗਤ ਦਾ ਹਿਰਦਾ ਨਿਹਾਲ ਹੋ ਜਾਂਦਾ ਹੈ। ਹਰ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦ ਆਨੰਦ ਪਏ ਹਰ ਆਪ ਤੇ ਸੁਣੇ ਮੇਰੇ ਲਾਲ ਹਰ ਲਾਲ। ਸਿਮਰਨ ਕਰਨ ਦੀ ਜੋਗਤੀ ਭਿੰਨ ਭਿੰਨ ਪ੍ਰਾਣੀਆਂ ਤੇ ਭਿੰਨ ਭਿੰਨ ਸਮਿਆਂ ਲਈ ਭਿੰਨ ਭਿੰਨ ਹੈ ਤੇ ਰਤਕ ਫਰਕ ਹੈ ਵੀ ਵਸ਼। ਵੇਖੋ ਜਿੱਥੇ ਡੰਡ ਕੁੱਟ ਹੋਵੇ ਉੱਥੇ ਮਨ ਕਾਗਰ ਨਹੀਂ ਹੋ ਸਕਦਾ, ਸੋ ਉਸ ਵੇਲੇ ਸਿਮਰਨ ਜ਼ਿਆਦਾਤਰ ਰਸਨਾ ਦੁਆਰਾ ਹੀ ਹੁੰਦਾ ਹੈ। ਭਾਵੇਂ ਰਸਨਾ ਸਿਮਰ ਕੇ ਵੀ ਚੁੱਪ ਚਾਪ ਰਹਿੰਦੀ ਹੈ, ਪਰ ਜਿਉਂ ਜਿਉਂ ਮਨ ਕਾਗਰ ਹੋ ਜਾਵੇ ਤਿਉਂ ਤਿਉਂ ਰਸਨਾ ਹੋਠਾਂ ਨਾਲ ਸਿਮਰਨ ਕੀਤਾ ਜਾਂਦਾ ਹੈ। ਪਰ ਇਹ ਵੀ ਉਸ ਵੇਲੇ ਦਾ ਸਿਮਰਨ ਹੈ ਜਿਸ ਵੇਲੇ ਇਕਾਂਤ ਨਹੀਂ ਜਾਂ ਜਗਿਆਸੂ ਦਾ ਮਨ ਬੜਾ ਚਾਂਚਲ ਹੈ। ਚਾਂਚਲ ਅਵਸਥਾ ਵਾਸਤੇ ਸਿਮਰਨ ਵੀ ਠੁੱਲਾ ਹੀ ਹੁੰਦਾ ਹੈ, ਭਾਵ ਰਸਨਾ ਦੁਆਰੇ ਜਦ ਮਨ ਕਾਬੂ ਵਿਚ ਆਉਣ ਲੱਗ ਪਿਆ ਤਾਂ ਉਸ ਵੇਲੇ ਦਾ ਸਿਮਰਨ ਆਰੰਭ ਕਰਨਾ ਉਚਿਤ ਹੈ, ਕਿਉਂਕਿ ਉਸ ਵੇਲੇ ਬਿਰਤੀਆਂ ਆਪਣੇ ਆਪ ਇਕਾਗਰ ਹੁੰਦੀਆਂ ਹਨ ਤੇ ਮਨ ਬਾਹਰ ਦੌੜਨ ਦੀ ਬਜਾਏ ਅੰਦਰਗਤ ਹੁੰਦਾ ਹੈ। ਅੰਤ ਵੇਲਾ ਚਿੜੀਆਂ ਕਾ ਬੋਲਣ ਤੋਂ 2 ਘੰਟੇ ਪਹਿਲਾਂ ਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਜੋ ਅੰਤ ਵੇਲੇ ਵੀ ਕਈ ਸੱਜਣ ਆਪਣੇ ਖਿਆਲਾਂ ਵਿਚ ਰੁੱਝੇ ਰਹਿੰਦੇ ਹਨ ਤੇ ਮਨ ਕਾਬੂ ਤੋਂ ਨਿਕਲ ਜਾਂਦਾ ਹੈ, ਪਰ ਕਾਬੂ ਵਿਚ ਮੁੜ ਮੁੜ ਲਿਆਉਣ ਦਾ ਹੀ ਤਾਂ ਨਾਉ ਅਭਿਆਸ ਹੈ। ਸਤਨਾਮ ਵਾਹਿਗੁਰੂ ਮੰਤਰ ਦਾ ਅਭਿਆਸ ਕਰਨ ਨਾਲ ਮਨ ਆਪਣੇ ਆਪ ਇਕਾਗਰ ਹੁੰਦਾ ਹੈ। ਇਨ੍ਹਾਂ ਅੱਖਰਾਂ ਵਿਚ ਜੁਗੋ ਜੁਗਾਂਤਰੀ ਆਤਮ ਖਿੱਚ ਹੈ, ਇਸ ਕਰਕੇ ਸ਼ਬਦ ਜਾਦੂ ਦਾ ਕੰਮ ਕਰਦੇ ਹਨ। ਅੰਤ ਵੇਲੇ ਦੀ ਮਹਿਮਾ ਇਉਂ ਹੈ ਕਿ ਜੀਕਣ ਸਵੇਰ ਵੇਲੇ ਘੜੀ ਨੂੰ ਚਾਬੀ ਦੇਣ ਨਾਲ ਸਾਰਾ ਦਿਨ ਕੰਮ ਕਰਦੀ ਹੈ। ਤੀਕਣ ਹੀ ਪ੍ਰਭਾਤ ਦੀ ਚੜੀ ਹੋਈ ਸੁਰਤ ਸਾਰਾ ਦਿਨ ਨਾਮ ਵਿਚ ਨਿਮਗਨ ਰਹਿੰਦੀ ਹੈ। ਇਹ ਕਜਮਾਈ ਹੋਈ ਸੱਚੀ ਸੁਚੱਜੀ ਜੁਗਤੀ ਹੈ ਤੇ ਅੰਤ ਵੇਲੇ ਦਾ ਇਕਾਂਤ ਸਿਮਰਨ ਗੁਰੂ ਪੰਥ ਵਿਚ ਅਤਿ ਹੀ ਜ਼ਰੂਰੀ ਗਿਣਿਆ ਗਿਆ ਹੈ। ਕਈ ਸੱਜਣ ਪੁੱਛਿਆ ਕਰਦੇ ਹਨ ਜੋ ਸਿਮਰਨ ਦੀ ਕੀ ਲੋੜ ਹੈ। ਇਹਦਾ ਉੱਤਰ ਅਸੀਂ ਉੱਪਰ ਦੇ ਆਏ ਹਾਂ ਜੋ ਸਿਮਰਨ ਰਾਹੀਂ ਅਸੀਂ ਪਰਮਾਤਮਾ ਨਾਲ ਨਿੱਜ ਦਾ ਸਿੱਧਾ ਸੰਬੰਧ ਪੈਦਾ ਕਰਦੇ ਹਾਂ। ਪਰ ਪਾਠਕ ਸੱਜਣ ਪੁੱਛਣਗੇ ਜੋ ਕੀ ਸਦਾਚਾਰ ਉਹ ਕੰਮ ਨਹੀਂ ਕਰਦਾ? ਕਰਦਾ ਤਾਂ ਹੈ, ਪਰ ਸਦਾਚਾਰ ਤਾਂ ਆਪਣੇ ਪੈਰਾਂ ਉੱਪਰ ਹੀ ਖੜਾਉਣਾ ਹੈ। ਅਸੀਂ ਵੇਖ ਆਏ ਹਾਂ ਜੋ ਅਧਿਆਤਮ ਮਾਰਗ ਵਿਚ ਇੱਕ ਅਵਸਥਾ ਆਉਂਦੀ ਹੈ ਜਦ ਪ੍ਰਾਣੀ ਕਲਮ ਕੱਲਾ ਆਪਣੇ ਆਪ ਨੂੰ ਸਮਰੱਥ ਸਮਝਦਾ ਹੈ, ਕਿਉਂਕਿ ਭਾਵੇਂ ਉਹ ਕਿਤਨਾ ਵੱਡਾ ਹੋਵੇ ਉਹ ਬ੍ਰਹਿਮੰਡ ਦੀਆਂ ਤਾਕਤਾਂ ਅੱਗੇ ਨਿਰਬਲ ਹੈ। ਉਸ ਵੇਲੇ ਉਹ ਬੇਅੰਤ ਦੇ ਲੜ ਲੱਗਦਾ ਹੈ। ਇਹੋ ਤਾਂ ਧਰਮ ਦਾ ਮੁੱਢ ਹੈ ਕਿ ਪਰਮਾਤਮਾ ਦੀ ਲੋੜ। ਸਿਮਰਨ ਉਸ ਦਾ ਵੱਡਾ ਹਿੱਤ ਹੈ, ਕਿਉਂਕਿ ਖਿਨ ਖਿਨ ਉਹ ਸਾਡੇ ਸ਼ੂਨ ਹਿਰਦੇ ਨੂੰ ਆਤਮ ਬਲ ਨਾਲ ਭਰਦਾ ਹੈ, ਜਿਕਣ ਬੈਟਰੀ ਦਾ ਮਸਾਲਾ ਬਿਜਲੀ ਰਸ ਨੂੰ ਭਰਦਾ ਹੈ। ਸਿਮਰਨ ਦੇ ਵਿਚ ਟੋਟ ਕਿਉਂ ਵਿਘਨ ਪਾਉਂਦੀ ਹੈ? ਇਸ ਦਾ ਉੱਤਰ ਹੈ, ਮੈਂ ਇੱਕ ਉਦਾਹਰਣ ਰਾਹੀਂ ਦੇਵਾਂਗਾ। ਸ਼ਾਂਗ ਸ਼ਾਸਤਰ ਵਿਚ ਇੱਕ ਡੱਡ ਰਾਣੀ ਫਰੌਗ ਕੁਈਨ ਦੀ ਇੱਕ ਸੋਹਣੀ ਗਾਥਾ ਆਉਂਦੀ ਹੈ। ਆਖਦੇ ਹਨ ਜੋ ਇੱਕ ਰਾਜਾ ਸ਼ਿਕਾਰ ਨੂੰ ਬਣ ਵਿਚ ਗਿਆ। ਉੱਥੇ ਉਸ ਨੂੰ ਤ੍ਰੇਹ ਲੱਗੀ। ਕੋਲ ਸੁੰਦਰ ਤਲਾਬ ਸੀ, ਉਸ ਦੇ ਕੰਢੇ ਉੱਪਰ ਇਹ ਮਨਮੋਹਣੀ ਰਾਣੀ ਬੈਠੀ ਸੀ। ਵੇਖਦੇ ਸਾਰ ਰਾਜੇ ਦਾ ਦਿਲ ਮੋਹਿਆ ਗਿਆ ਤੇ ਰਾਜਾ ਉਸ ਦੇ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ। ਕੁੜੀ ਦੇ ਪਿਤਾ ਨੇ ਵਿਆਹ ਤਾਂ ਕਰ ਦਿੱਤਾ, ਪਰ ਨਾਲ ਸ਼ਰਤ ਇਹ ਰੱਖੀ ਜੋ ਇਹਨੂੰ ਪਾਣੀ ਪੀਣ ਵਾਸਤੇ ਨਹੀਂ ਦੇਣਾ। ਰਾਜਾ ਮੁੜ ਕੇ ਘਰ ਚਲਾ ਗਿਆ ਤੇ ਰਾਣੀ ਬਿਨਾਂ ਜਲ ਤੋਂ ਮਹਿਲਾਂ ਵਿਚ ਰਹਿਣ ਲੱਗੀ। ਇਕ ਵਾਰੀ ਰਾਜੇ ਤੇ ਰਾਣੀ ਦੋਵੇਂ ਖੇਡਦੇ ਹੱਸਦੇ ਭੱਜਦੇ ਬਾਗ ਤੋਂ ਬਾਹਰ ਵਾਪਸ ਆਏ। ਆਉਣ ਤੇ ਦੋਵੇਂ ਥੱਕ ਗਏ, ਦੋਹਾਂ ਨੂੰ ਤ੍ਰੇਹ ਲੱਗੀ ਤਾਂ ਰਾਣੀ ਨੇ ਪਾਣੀ ਮੰਗਿਆ, ਰਾਜੇ ਨੇ ਭੁੱਲ ਕੇ ਪਾਣੀ ਦੇ ਦਿੱਤਾ। ਤਾਂ ਕੀ ਚੰਬਾ ਗੱਲ ਹੋਈ, ਉਹ ਰਾਣੀ ਡੱਡੂ ਦਾ ਭੇਤ ਬਦਲ ਕੇ ਤਲਾਬ ਵਿਚ ਛਾਲ ਮਾਰ ਕੇ ਸਦਾ ਲਈ ਲੋਪ ਹੋ ਗਈ ਤੇ ਰਾਜੇ ਨੂੰ ਅਕਹਿ ਥਲ ਦੇ ਗਈ। ਇਸ ਗਾਥਾ ਦਾ ਭਾਵ ਇਹ ਹੈ ਜੋ ਰਤਕ ਬੇਪਰਵਾਹੀ ਵੀ ਸਾਰੀ ਉਮਰ ਵਾਸਤੇ ਸਲ ਦੇ ਜਾਂਦੀ ਹੈ। ਸੋ ਇਸ ਤਰ੍ਹਾਂ ਇਕ ਖਿਣ ਵੀ ਨਾਮੀ ਦੇ ਨਾਮ ਦੀ ਯਾਦ ਤੋਂ ਬਿਨਾਂ ਰਹਿਣਾ ਸਾਡੇ ਦਿਲ ਵਿਚ ਰਾਜੇ ਵਾਂਗ ਅਕਹਿ ਸਲ ਲਾਉਂਦਾ ਹੈ। ਇਸ ਵਾਸਤੇ ਗੁਰੂ ਮਹਾਰਾਜ ਦਾ ਪਵਿੱਤਰ ਵਾਕ ਹੈ, ਇਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ, ਨਾਨਕ ਸੋਈ ਦੰਸ ਸੁਆਵੜਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਮਿਸਰੇ ਪਾਰ ਬ੍ਰਹਮ ਬੈਟ ਬਲੇਰੀ ਰੁੱਤ। ਗੱਲ ਕੀ, ਸਿਮਰਨ ਸਾਡੇ ਵਗਦਿਆਂ ਠੂਠਿਆਂ ਨੂੰ ਮੁੜ ਮੁੜ ਭਰਪੂਰ ਰੱਖਦਾ ਹੈ, ਨਹੀਂ ਤਾਂ ਉਹ ਫਿਰ ਸੱਖਣੇ ਮੁੱਖਣੇ ਹੋ ਜਾਣ। ਕਈ ਸੱਜਣ ਪੁੱਛਿਆ ਕਰਦੇ ਹਨ ਜੋ ਸਿਮਰਨ ਕਿਸ ਵਿਅਕਤੀ ਦਾ ਕਰੀਏ। ਉੱਤਰ ਹੈ ਜੋ ਸਿਮਰਨ ਸਿਰਫ ਅਕਾਲ ਪੁਰਖ ਦਾ ਕਰਨਾ ਹੈ, ਜਿਸ ਦਾ ਨਾਮ ਸਤਨਾਮ ਵਾਹਿਗੁਰੂ ਹੈ, ਹੋਰ ਕਾਸੇ ਦਾ ਨਹੀਂ। ਜਿਤਨਾ ਉੱਚਾ ਨਿਸ਼ਾਨਾ ਹੋਵੇਗਾ ਉਤਨਾ ਹੀ ਲਾਭ ਹੋਵੇਗਾ, ਜੇ ਸਾਡਾ ਨਿਸ਼ਾਨਾ ਅੰਤ ਕੀ ਹੈ ਤਾਂ ਲਾਭ ਵੀ ਥੋੜਾ ਹੀ ਹੋਵੇਗਾ। ਦੂਜਾ ਪ੍ਰਸ਼ਨ ਇੱਥੇ ਇਹ ਉਪਜਦਾ ਹੈ, ਜੋ ਕੀ ਉਸਦੀ ਕੋਈ ਮੂਰਤੀ ਬਣਾ ਕੇ ਦਿਲ ਦੇ ਸਾਹਮਣੇ ਰੱਖਣੀ ਹੈ? ਉੱਤਰ ਹੈ ਨਹੀਂ। ਮੂਰਤੀ ਬਣਾਉਣ ਨਾਲ ਤਾਂ ਬਿਰਤੀ ਬਾਹਰ ਬਣ ਜਾਂਦੀ ਹੈ, ਤੇ ਸਿਮਰਨ ਦਾ ਭਾਵ ਸੀ ਬਿਰਤੀਆਂ ਨੂੰ ਹੋੜ ਕੇ ਅੰਤਰਗਤ ਕਰਨਾ। ਦੂਜੇ, ਮੂਰਤੀ ਪੂਜਾ ਨਾਲ ਪ੍ਰਾਣੀ ਜੜ ਪਦਾਰਥਾਂ ਦਾ ਉਪਾਸ਼ਕ ਬਣ ਜਾਂਦਾ ਹੈ, ਅਸਲੀ ਪੂਜਾ ਤਾਂ ਅਕਾਲ ਪੁਰਖ ਦੀ ਪੂਜਾ ਹੈ। ਉਸ ਅਕਾਲ ਪੁਰਖ ਦਾ ਕੀ ਰੂਪ ਹੈ? ਉੱਤਰ ਹੈ, ਰੂਪ ਇਕ ਅੱਖਰ ਵਿਚ ਨਹੀਂ ਦੱਸਿਆ ਜਾ ਸਕਦਾ, ਉਹ ਅਵਗਤ ਪੁਰਖ ਇਮਪਰਸਨਲ ਪਰਸਨ ਰੂਪ ਰੇਖ ਤੋਂ ਨਿਆਰਾ, ਪਰ ਫਿਰ ਵੀ ਉਸਦਾ ਇਕ ਅਕਹਿ ਰੂਪ ਹੈ। ਕਿਹੜਾ? ਸਰਵ ਵਿਆਪਕ ਨਿਰੰਕਾਰਾ। ਗੁਰਬਾਣੀ ਦਾ ਪਾਠ ਕਰਿਆ ਇਹੋ ਰੂਪ ਤਾਂ ਸਾਡੇ ਹਿਰਦੇ ਅੰਦਰ ਬੈਠਦਾ ਜਾਂਦਾ ਹੈ ਤੇ ਵਿਚਾਰ ਨਾਲ ਵਧੇਰੇ ਪਟ ਅੰਦਰੋਂ ਖੁੱਲਦੇ ਹਨ। ਸਿਮਰਨ ਇਸ ਦੀ ਪੁਸ਼ਟੀ ਕਰਦਾ ਹੈ ਤੇ ਇਕ ਸਮਾਂ ਆਉਂਦਾ ਹੈ ਜਦ ਨਾਮ ਨੂੰ ਉਚਾਰਦਿਆਂ ਪ੍ਰਾਣੀ ਨਾਮ ਨਾਮੀ ਨਾਲ ਭੇਦ ਹੋ ਜਾਂਦਾ ਹੈ। ਇਹ ਕਿਹੜਾ ਸਮਾਂ ਹੈ? ਨਾਮ ਪ੍ਰਕਾਸ਼ ਵਾਲਾ, ਜਦ ਨਾਮ ਦੀ ਅਕਹਿ ਅਟੁੱਟ ਆਵਜਲ ਧੁਨੀ ਰੋਮ ਰੋਮ ਤੋਂ ਉੱਠ ਖਲਾਉਂਦੀ ਹੈ, ਜਿਸ ਦਾ ਵਰਣਨ ਅੱਗੇ ਹੋ ਚੁੱਕਾ ਹੈ। ਇੱਥੇ ਅੱਪੜ ਕੇ ਵਿਸਰਾਮ ਹੈ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸਰਾਮ। ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਦਕੇ ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁਕਾ ਰਤਨ ਨਾਮ ਜਪ ਪਾਇਆ, ਤਿਸ ਨਾ ਸਕਲ ਬਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ। ਜਾਂ ਕੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੈ, ਕਹੋ ਨਾਨਕ ਏ ਬਿਦ ਕੀ ਸੰਪੇ ਕੋ ਗੁਰਮੁਖ ਪਾਵੇ। ਇਸ ਪ੍ਰਗਾਸ਼ ਪਿੱਛੋਂ ਨਾਮ ਅਨਹਤ ਨਾਮ ਫਿਰ ਸਾਡਾ ਗੁਰੂ ਬਣ ਕੇ ਸਾਨੂੰ ਆਪਣੀ ਉਂਗਲ ਇੰਜ ਲਾ ਲੈਂਦਾ ਹੈ, ਜਿੱਕਣ ਬਾਪ ਬੱਚੇ ਨੂੰ ਇੱਥੇ ਅੱਪੜ ਕੇ ਸੁਖ ਆਨੰਦ ਵਿਸਰਾਮ ਹੈ। ਫਿਰ ਮਾਇਆ ਪਿੱਛੇ ਤੇ ਪਰਬ੍ਰਹਮ ਅੱਗੇ ਹੋ ਜਾਂਦਾ ਹੈ, ਪਰ ਨਾਮ ਨੂੰ ਆਪਣੇ ਅੰਦਰ ਵਸਾਉਣ ਲਈ ਸਾਨੂੰ ਸੁਣਿਆ ਦੀਆਂ ਪੌੜੀਆਂ ਤੋਂ ਚੜ ਕੇ ਫਿਰ ਮੰਨਿਆਂ ਦੀਆਂ ਪੌੜੀਆਂ ਉੱਪਰ ਅੱਪੜਨਾ ਚਾਹੀਦਾ ਹੈ, ਜਿਸ ਦਾ ਵਰਣਨ ਅਸੀਂ ਪਿੱਛੇ ਕਰ ਆਏ ਹਾਂ। ਨਾਮ ਫਿਰ ਸਾਨੂੰ ਆਪ ਮਾਂਜਦਾ ਹੈ, ਧੋਂਦਾ ਹੈ ਤੇ ਰੰਗਦਾ ਹੈ। ਜੀਕਣ ਪੋ ਵੇਲੇ ਊਸ਼ਾ ਮੰਦਲਾਂ ਬੱਦਲਾਂ ਨੂੰ ਗੁਲਨਾਰੀ ਰੰਗ ਵਿਚ ਰੰਗਦੀ ਹੈ। ਨਾਮ ਇਸ ਕਰਕੇ ਆਪੇ ਗੁਰਪੀਰ ਤੇ ਆਪੇ ਪਾਰਬ੍ਰਹਮ ਹੈ। ਇਸ ਸਾਧਨਾ ਮਾਰਗ ਵਿਚ ਵਾਹਿਗੁਰੂ ਜੀ ਦਿੱਤੀ ਹੋਈ ਅਕਹਿ ਦਾਤ ਕੇਸ ਦਾ ਸਿਕਰਟ ਕੇਸ ਸਾਡੀ ਗੁਪ ਸਹਾਇਤਾ ਕਰਦੇ ਹਨ। ਇਹ ਕੇਸ ਵਾਸਤਵ ਵਿਚ ਜੀਵ ਆਤਮਾ ਤੇ ਪਰਮਾਤਮਾ ਵਿਚ ਇਕ ਸੱਚੀ ਗੰਢ ਹਨ। ਇਹ ਬਾਹਰ ਮੁਖੀ ਚਿੰਨ ਹਨ, ਉਸ ਨਿੱਜ ਸੰਬੰਧ ਜੋ ਸਾਡੇ ਅਤੇ ਵਾਹਿਗੁਰੂ ਜੀ ਵਿਚ ਵਿਚੋ ਵਿਚ ਹੈ। ਵਾਹਿਗੁਰੂ ਜੀ ਵਿਚ ਵਿਚੋ ਵਿਚ ਹੈ। ਇਹ ਦਸਵੇਂ ਦਵਾਰ ਦੇ ਰਾਖੇ ਹਨ। ਜੀਕਣ ਹਿਮਾਲਿਆ ਪਰਬਤ ਦੀਆਂ ਕਿੰਗਰਾਂ ਘਣੇ ਜੰਗਲਾਂ ਬਿਨਾਂ ਅਧੂਰੀਆਂ ਸੁੱਕੀਆਂ ਸੜੀਆਂ ਹਨ, ਤੀਕਣ ਹੀ ਸਾਡਾ ਦਸਵੇਂ ਦਵਾਰ ਇਸ ਅਚੰਭਾ ਦਾਤ ਬਿਨਾਂ ਰੌਂਡ ਮਰੋਂਡਾ ਹੈ। ਪਰਬਤਾਂ ਦੇ ਸੰਘਣੇ ਬਣ ਸਪੰਜ ਬਣ ਕੇ ਬੱਦਲਾਂ ਵਿਚੋਂ ਵਰਖਾ ਨੂੰ ਖਿੱਚ ਕੇ ਪਰਬਤਾਂ ਨੂੰ ਹਰਾ ਭਰਾ ਕਰ ਦਿੰਦੇ ਹਨ। ਤੀਕਣ ਹੀ ਸ੍ਰੀ ਕੇਸ ਸਵਸ਼ ਸੰਦਲ ਮਣਾ ਵਾਂਗ ਅਰਸ਼ਾਂ ਤੋਂ ਨਾਮ ਵਰਖਾ ਖਿੱਚ ਕੇ ਸਾਡੀ ਸੁੱਕੀ ਸੜੀ ਆਤਮਾ ਬਾੜੀ ਨੂੰ ਹਰਾ ਭਰਾ ਕਰਦੇ ਹਨ। ਇਹ ਦਾਤ ਦਾਮਨਿਕ ਸ਼ਕਤੀਆਂ ਦੀ ਜਨਕ ਤੇ ਰੱਖਿਅਕ ਹੈ, ਆਤਮ ਹਲਾਸ ਦੀ ਕੁੰਜੀ ਹੈ ਤੇ ਇਸ ਬਿਨਾਂ ਸਾਡਾ ਹਿਰਦਾ ਮਾਰੂਥਲ ਵਾਂਗ ਥੋਥਰਾ ਹੈ। ਰਿਸ਼ੀ ਮੁਨੀ ਪੈਗੰਬਰ ਈਸਾ ਮੂਸਾ ਗੁਰੂ ਸਤਿਗੁਰ ਜੁਗੋ ਜੁਗੋ ਇਹ ਉੱਤਮ ਦਾਤ ਨੂੰ ਸਾਂਭ ਕੇ ਰੱਖਦੇ ਆਏ ਹਨ। ਹਾਂਜੀ, ਇਹੋ ਤਾਂ ਇਕ ਅਜਿਹੀ ਚੀਜ਼ ਉਹਨਾਂ ਪਾਸ ਹੈ ਜਿਸ ਨਾਲ ਉਹ ਵਾਹਿਗੁਰੂ ਜੀ ਨੂੰ ਵੀ ਮੋਹ ਲੈਂਦੇ ਹਨ। ਚੰਨ ਕਮਲਾਂ ਨਾਲ ਪਸ ਕੇ ਜਥਾ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦੜਾਇਓ ਗੁਰ ਮੀਠਾ ਗੁਰ ਪਗ ਚਾਰੇ ਅੰਬਾਲ। ਗੁਰੂ ਘਰ ਵਿਚ ਉੱਤਮ ਉੱਚੀ ਸੂਚਮ ਸੂਚੀ ਮਹਾਪਵਿੱਤਰ ਦਾਤ ਕੇਸ ਹਨ ਤੇ ਇਨ੍ਹਾਂ ਨਾਲ ਗੁਰੂ ਜੀ ਆਪ ਸੇਵਾ ਕਰਦੇ ਆਏ ਹਨ। ਇਸ ਮੋਹ ਛਾਪ ਨੂੰ ਸਾਂਭ ਰੱਖਣਾ ਸਾਡਾ ਪਰਮ ਧਰਮ ਹੈ। ਬਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸੋਈ ਆਏ ਸਬਲਤ ਨਾ ਕੇ ਕੰਮ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾ ਕਰ ਚਵਣ ਟਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਲਾਏ। ਨਾਮ ਉਪਾਸਨਾ ਦਾ ਅੰਤ ਗੁਰਮੁਖ ਰਹਿਣੀ ਬਹਿਣੀ ਕਰਨੀ ਹੈ, ਕਿਉਂਕਿ ਆਚਾਰ ਹੀ ਕਸਵੱਟੀ ਹੈ। ਉਹ ਆਚਾਰ ਜੋ ਨਾਮ ਵੀ ਹੋਣਾ ਹੈ, ਸੁਣਨਾ ਹੈ, ਖੁਸ਼ਕ ਹੈ, ਇਹ ਰਸ ਭਿੰਨਾ ਆਪ ਪੂਰਾ ਸੈਲਫ ਸਫੀਸ਼ੈਂਟ ਉਹ ਮਮਤਾ ਵਾਸਤੇ ਅਸਰ ਦਿੰਦਾ ਹੈ। ਇਸ ਲਈ ਇਸ ਸੱਤ ਲਈ ਸੱਤ ਕਰਨ ਹੀ ਅੰਤਮ ਉਦੇਸ਼ ਹੈ। ਮਨ ਸੱਚ ਕਸਵੱਟੀ ਲਾਈਏ ਤੋਲੀਏ ਪੋਰੇ ਤੋਲਾ ਸੱਚੋ ਰੇ ਸਭ ਕੋ ਉਪਰ ਸੱਚ ਉਚਾਰ ਸੱਚੋ ਰੇ ਸਭ ਕੋ ਉਪਰ ਸੱਚ ਉਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ